गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत है, जिस दा सिरलेख है आचरण दी सभ्यता। आ उस दा अगला हिस्सा श्रवण करन दी कोशिश करिए जी। लड़ी नू जोड़न लई पिछले भाग विच पढ़िया कुछ पंक्तियां नू दोबारा पढ़िया जा रहा है। जे तुसी आखो के व्याख्याना उपदेशां ते धर्म चर्चा नाल बोतेरे पुरखां ते इस्त्रियां दे मन ते जीवन भर लई प्रभाव पिया है, तां उस दे जवाब विच किया जा सकदा है कि प्रभाव शब्द दा नहीं पैंदा। प्रभाव तां सदा चंगे आचरण दा पैंदा है। साधारण उपदेश तां हर एक गिरजे, हर एक मठ ते हर एक मसीत विच आउंदा रहिंदा है, पर उस दा प्रभाव साडे मन ते उस समें पैंदा है जदों गिरजे दा पादरी आप ईसा ते मंदर दा पुजारी ब्रह्म ऋषि जां मसीद दा मुल्ला आप पैगंबर जां रसूल हो गया हुंदा है। जेकर कोई ब्राह्मण किसे डुबदी कन्या नू बचावण लई ओ कन्या भावें किसे जात, किसे परिवार ते किसे देश दी क्यों ना होवे, अपने आप नू गंगा विच ठेल देवे, फिर जान उस दी इस यतन विच चाहे रहे चाहे जावे, ता इस यतन दी प्रेरणा देण वाले आचरण दी अबोल भाखा किस देश, किस जाति ते किस काल विच कौन ना समझ सकेगा। प्रेम दा आचरण, दया दा आचरण, की पशु की मनुख, संसार दे सारे जीव आप तो आप जान जांदे हैं। संसार भर दे बच्चियां दी भाखा इस शब्दहीन भाखा दा ही चिन्ह रूप है। बच्चियां दी ये शुद्ध अबोल किरिया ते हासा भी सारे देशां विच इको जिही है। एक वेर एक राजा किधरे जंगल विच शिकार खेड़दा राह भुल गया, साथी उसदे पिछड़ गए, घोड़ा मर गया, बंदूक हथ विच रह गई, उत्तों रात आ लथी अते बर्फां कजिया देश, पहाड़ी रस्ते मीह अनेरी गड़े पै रहे सन, ठंडी हवा उस दियां हड्डियां नू कड़कावे, कुदरत ने इस कड़ी इस राजे नू किसे अनाथ बालक तो भी वधेरे बेसहारा कर देता। दूर किधरे पहाड़ी दी टीसी तो हेठां टिमक दी बत्ती दी लौ नज़र पई, कई मील पहाड़ दे उच्चे नीवें राहां दे उतार चढ़ा लंघ थकिया होटिया भुख ते ठारी नाल सुंगड़िया राजा उस बत्ती वाले टिकाणे पुजा। एक गरीब पहाड़ी किसान दी कुटिया है सी, उस कुटिया विच ओ किसान उसकी जनानी ते उन्हां दे दो तीन बच्चे रहिंदे सन। शिकारी राजे नू किसान अपनी कुटिया दे अंदर लै गया, अग बाली, राजे दे कपड़े सुकाए, दो मोटियां मोटियां रोटियां साग नाल उस दे अगे रखियां, आप खादा ते शिकारी नू भी खुआया। उन ते रिछ दी खल दी नरम ते निगी विछाई उते शिकारी नू खुआया। तन है तू हे मनुख, तू ईश्वर तो केड़ा कट है, तू भी तो पवित्र ते बेगरस दिल नाल होरना दी रख्या करदा है, तू भी बिपता मारिया दा बिपता तो उधार करन वाला है। शिकारी पावें कितने ही रूसां दा जार क्यों ना होवे, इस समय तो एक रोटी एक निगी विछाई अग दी एक चंग्याड़ी ते टुटी छत वाली कुली तो उस दियां सारियां राजधानियां विक गईयां। जेकर वो अपना सारा राज भी उस किसान नू उस दी अणमुली रख्या दे बदले देना लोड़े तो वो भी तुच्छ है। जेकर वो अपना दिल भेद दे देवे तां भी तुच्छ है। जरा उस गरीब अनपढ़ पहाड़ी किसान दी दया ते खुल दिली दी अबोल व्याख्या परखो। भावें शिकारी नू पता लगे भावें ना, पर राजे दे अंदरले दे अबोल जीवन विच उसने रबी खुल दिली दी कलम उस किसान ने ला दिती। शिकार विच अणभोल राह भुल जाण ते जदों इस राजे नू ज्ञान दा एक प्रमाण मिल गया तां कौन कह सकेगा कि शिकारी दा जीवन चंगा नहीं। की जंगल विचले अजिहे जीवन विच अजिहे व्याख्याना थी मनुख जीवन सहजे नवा रूप नहीं तारण करदा। जिसने शिकारी जीवन दियां औकड़ा नहीं चलियां वो की जाने कि इस प्रकार दे जीवन ओले किस मिठत दे आचरण दा विकास होंदा है। ਇਵੇਂ ਹੀ ਹਰ ਮਨੁੱਖ ਦੇ ਜੀਵਨ ਵਿੱਚ ਪਵਿੱਤਰਤਾ ਹੀ ਨਹੀਂ ਅਪਵਿੱਤਰਤਾ ਵੀ ਜੀਵਨ ਆਚਰਣ ਨੂੰ ਸਹਿਜੇ ਘੜਦੀ ਰਹਿੰਦੀ ਹੈ, ਉਸ 'ਤੇ ਭਲੀ ਭਾਂਤ ਕੁੰਦਨ ਕਰਦੀ ਰਹਿੰਦੀ ਹੈ। ਜਗਈ ਅਤੇ ਮਦਈ ਜੇ ਪੱਕੇ ਲੁਟੇਰੇ ਨਾ ਆਉਂਦੇ ਤਾਂ ਮਹਾਂਪ੍ਰਭੂ ਚੇਤਨ ਦੇ ਆਚਰਣ ਸੰਬੰਧੀ ਅਣਬੋਲੇ ਪ੍ਰਚਾਰ ਨੂੰ ਕਿਵੇਂ ਤਾਰਨ ਕਰਦੇ। ਜ਼ਨਾਨੀ ਨੂੰ ਨੰਗਿਆਂ ਨਹਾਉਂਦਿਆਂ ਦੇਖ ਸੂਰਦਾਸ ਜੀ ਜੇ ਕ੍ਰਿਸ਼ਨ ਨੂੰ ਸੌਂਪਿਆ ਆਪਣਾ ਮਨ, ਉਸ ਨਾਰੀ ਦੀ ਚਮ ਸੁੰਦਰਤਾ ਤੱਕਣ ਵਿੱਚ ਨਾ ਲਾਉਂਦੇ ਅਤੇ ਇੰਝ ਇੱਕ ਵਾਰ ਮੁੜ ਅਪਵਿੱਤਰ ਨਾ ਹੁੰਦੇ ਤਾਂ ਸੂਰ ਸਾਗਰ ਵਿਚਲਾ ਪ੍ਰੇਮ ਦਾ ਉਹ ਅਭੋਲ ਵਿਆਖਿਆਨ, ਆਚਰਣ ਦਾ ਉਹ ਉੱਚਾ ਆਦਰਸ਼ ਕਿਵੇਂ ਪ੍ਰਤੱਖ ਹੋਵਾਂਦਾ। ਕੌਣ ਕਹਿ ਸਕਦਾ ਹੈ ਕਿ ਜੀਵਨ ਦੀ ਪਵਿੱਤਰਤਾ ਅਤੇ ਅਪਵਿੱਤਰਤਾ ਦੇ ਵਿਰੋਧੀ ਭਾਵਾਂ ਨਾਲ ਲੋਕ ਆਚਰਣ ਵਿੱਚ ਇੱਕ ਅਨੋਖੀ ਪਵਿੱਤਰਤਾ ਨਹੀਂ ਵਿਕਸਦੀ। ਮੈਰੀ ਮਾਡਲਿਨ ਜੇਕਰ ਵੇਸਵਾ ਨਾ ਹੁੰਦੀ ਤਾਂ ਉਸਨੂੰ ਕੌਣ ਈਸਾ ਕੋਲ ਪਹੁੰਚਾਉਂਦਾ ਅਤੇ ਈਸਾ ਦੇ ਅਣਬੋਲੇ ਵਿਆਖਿਆਨ ਦੇ ਪ੍ਰਭਾਵ ਨਾਲ ਉਹ ਕਿਵੇਂ ਸਭਨਾ ਦੀ ਪੂਜਨੀਕ ਮਾਤਾ ਬਣ ਸਕਦੀ। ਕੌਣ ਕਹਿ ਸਕਦਾ ਹੈ ਕਿ ਧਰੂ ਦੀ ਸੁਤੇਲੀ ਮਾਂ ਵੀ ਉਸਨੂੰ ਅਟਲ ਬਣਾਉਣ ਵਿੱਚ ਉਵੇਂ ਹੀ ਸਹਾਇਕ ਨਹੀਂ ਹੋਈ ਜਿਵੇਂ ਕਿ ਉਸਦੀ ਸੱਕੀ ਮਾਂ। ਮਨੁੱਖ ਦਾ ਆਚਰਣ ਇਤਨਾ ਵਿਸ਼ਾਲ ਹੈ ਕਿ ਉਸਨੂੰ ਰੂਪ ਦੇਣ ਲਈ ਕਈ ਭਾਂਤ ਦੇ ਉੱਚੇ ਨੀਵੇਂ ਅਤੇ ਭਲੇ ਬੁਰੇ ਵਿਚਾਰ, ਅਮੀਰੀ ਅਤੇ ਗਰੀਬੀ, ਉਸਾਰੀ ਅਤੇ ਤਬਾਹੀ ਆਦਿ ਸਹਾਇਤਾ ਪਹੁੰਚਾਉਂਦੀਆਂ ਹਨ। ਅਪਵਿੱਤਰਤਾ ਵੀ ਉਵੇਂ ਹੀ ਬਲਵਾਨ ਹੈ ਜਿਵੇਂ ਪਵਿੱਤਰ ਪਵਿੱਤਰਤਾ। ਜੋ ਕੁਝ ਸੰਸਾਰ ਵਿੱਚ ਵਰਤਮਾਨ ਹੈ ਉਹ ਕੇਵਲ ਆਚਰਣ ਦੇ ਵਿਕਾਸ ਲਈ ਹੈ। ਅੰਦਰਲੀ ਆਤਮਾ ਉਹੀ ਕਰਦੀ ਹੈ ਜੋ ਬਾਹਰਲੇ ਪਦਾਰਥਾਂ ਦੇ ਸੰਯੋਗ ਦੀ ਝਲਕਾਰ 'ਚੋਂ ਉਭਰਦਾ ਹੈ। ਜਿਨ੍ਹਾਂ ਨੂੰ ਅਸੀਂ ਪਵਿੱਤਰ ਆਤਮਾ ਕਹਿੰਦੇ ਹਾਂ, ਕੌਣ ਜਾਣਦਾ ਹੈ ਉਹ ਕਿਹੜੇ ਕਿਹੜੇ ਖੂਹਾਂ 'ਚੋਂ ਉਭਰ ਕੇ ਪ੍ਰਕਾਸ਼ ਨੂੰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੂੰ ਅਸੀਂ ਧਰਮਾਤਮਾ ਜਾਣਦੇ ਹਾਂ, ਕਿਸ ਨੂੰ ਖਬਰ ਉਹ ਕਿਹੜੇ ਧਰਮਾਂ ਦੇ ਕਾਰਨ ਧਰਮ ਗਿਆਨ ਨੂੰ ਆਪਣੇ ਹਨ। ਜਿਨ੍ਹਾਂ ਨੂੰ ਅਸੀਂ ਸਭੇ ਆਖਦੇ ਹਾਂ ਅਤੇ ਜੋ ਆਪਣੇ ਜੀਵਨ ਵਿੱਚ ਪਵਿੱਤਰਤਾ ਨੂੰ ਹੀ ਸਭੋ ਕੁਝ ਗਿਣਦੇ ਹਨ, ਕੀ ਪਤਾ ਕੁਝ ਦਿਨ ਪਹਿਲਾਂ ਬੁਰੀ ਅਤੇ ਧਰਮੋ ਕੁੱਥੀ ਅਪਵਿੱਤਰਤਾ ਵਿੱਚ ਹੀ ਲਿਪਤ ਰਹੇ ਹੋਣ। ਆਪਣੇ ਜਨਮਾਂ ਜਨਮਾਂਤਰਾਂ ਦੇ ਸੰਸਕਾਰਾਂ ਨਾਲ ਭਰੀ ਅਨੇਰ ਕੋਠੜੀ 'ਚੋਂ ਨਿਕਲ ਨਿਰਮਲ ਪੌਣਾ ਭਰੇ ਖੁੱਲ੍ਹੇ ਜਗਤ ਵਿੱਚ ਜਦੋਂ ਤੋਣੀ ਆਚਰਣ ਨੇ ਅੱਖਾਂ ਨਾ ਖੋਲੀਆਂ ਹੋਣ, ਤਦੋਂ ਤੋਣੀ ਧਰਮ ਦੇ ਗੂੜ ਤੱਤ ਕਿਵੇਂ ਸਮਝ ਆ ਸਕਦੇ ਹਨ। ਹਨੇਰੇ ਨੂੰ ਸੂਰਜ ਦਾ ਕੀ ਲਾਭ, ਬੋਲੇ ਨੂੰ ਰਾਗ ਤੋਂ ਕੀ ਹਾਸਲ। ਕਵਿਤਾ, ਸਾਹਿਤ, ਪੀਰ, ਪੈਗੰਬਰ, ਗੁਰੂ, ਆਚਾਰਿਆ, ਰਿਸ਼ੀ ਆਦਿ ਦੇ ਉਪਦੇਸ਼ਾਂ ਤੋਂ ਲਾਭ ਲੈਣ ਦੀ ਸਤਾ ਜੇ ਆਤਮਾ ਵਿੱਚ ਨਹੀਂ ਤਾਂ ਉਹਨਾਂ ਦਾ ਕੀ ਲਾਭ। ਜਦ ਤੋਣੀ ਜੀਵਨ ਬੀਜ ਧਰਤੀ 'ਤੇ ਗੰਧ ਦੇ ਢੇਰ ਵਿੱਚ ਪਿਆ ਹੈ ਅਤੇ ਜਦੋਂ ਤੋਣੀ ਰੇਹ ਦੀ ਨਿਗ ਨਾਲ ਉਸ ਵਿੱਚ ਅੰਗੂਰ ਨਹੀਂ ਫਟਿਆ ਅਤੇ ਦੋ ਨਵੀਆਂ ਪੱਤੀਆਂ ਨਹੀਂ ਨਿਕਲ ਆਈਆਂ, ਤਦੋਂ ਤੋਣੀ ਚਾਨਣ 'ਤੇ ਪਾਉਣ ਉਸਦੇ ਕਿਸ ਅਰਥ। ਸੰਸਾਰ ਵਿੱਚ ਅਨੇਕਾਂ ਸੰਪਰਦਾਵਾਂ ਵਾਲੇ ਅਣਡਿੱਠੀਆਂ ਅਣਜਾਣੀਆਂ ਵਸਤਾਂ ਵਿਖਾਉਂਦੇ ਰਹਿੰਦੇ ਹਨ, ਪਰ ਆਪਣੀਆਂ ਅੱਖਾਂ 'ਤੇ ਤਾਂ ਅਜੇ ਮਾਇਆ ਦੀ ਪੱਟੀ ਬੱਝੀ ਹੈ ਅਤੇ ਧਰਮ ਦੀ ਜਾਂਚ ਲਈ ਮਾਇਆ ਜਾਲ ਹੱਥੀ ਨੈਣਾ ਦਾ ਨੂਟਿਆ ਰਹਿਣਾ ਵੀ ਤਾਂ ਜ਼ਰੂਰੀ ਹੈ। ਇਸੇ ਕਾਰਨ ਮੈਂ ਉਹਨਾਂ ਦੇ ਅਰਥਾਂ ਨੂੰ ਕਿਵੇਂ ਪਾ ਸਕਦਾ ਹਾਂ। ਉਹ ਭਾਵ, ਉਹ ਰਹਿਣੀ ਬਹਿਣੀ ਜੋ ਉਹਨਾਂ ਆਚਾਰੀਆਂ ਦੇ ਮਨ ਵਿੱਚ ਅਤੇ ਉਹਨਾਂ ਦੀ ਬਾਣੀ ਅੰਦਰ ਅਬੋਲ ਓਤ ਪੋਤ ਹੈ, ਉਹਨਾਂ ਨਾਲ ਮੇਰੀ ਸਾਂਝ, ਜਦ ਤੋੜੀ ਮੇਰੀ ਰਹਿਣੀ ਬਹਿਣੀ ਵੀ ਉਹਨਾਂ ਦੇ ਸਮਾਨ ਹੀ ਨਾ ਹੋ ਜਾਵੇ ਤਦ ਤੋਣੀ ਕਿਵੇਂ ਸੰਭਵ ਹੈ। ਰਿਸ਼ੀ ਨੂੰ ਤਾਂ ਅਬੋਲ ਪਦਾਰਥ ਵੀ ਉਪਦੇਸ਼ ਦੇ ਸਕਦੇ ਹਨ, ਟੁੱਟੇ ਫੁੱਟੇ ਸ਼ਬਦ ਵੀ ਆਪਣਾ ਅਰਥ ਸੁਝਾ ਸਕਦੇ ਹਨ, ਤੁੱਛ ਤੋਂ ਤੁੱਛ ਵਸਤੂ ਵੀ ਉਸਦੀਆਂ ਨਜ਼ਰਾਂ ਵਿੱਚ ਉਸੇ ਮਹਾਨ ਆਤਮਾ ਦਾ ਚਿੰਨ੍ਹ ਹੈ ਜਿਸਦਾ ਚਿੰਨ੍ਹ ਉੱਤਮ ਤੋਂ ਉੱਤਮ ਪਦਾਰਥ ਹੈ। ਹਰ ਰਾਜੇ ਵਿੱਚ ਇੱਕ ਭਿਖਾਰੀ ਲੁਕਿਆ ਹੈ ਅਤੇ ਹਰ ਭਿਖਾਰੀ ਵਿੱਚ ਇੱਕ ਰਾਜਾ। ਮਹਾਨ ਤੋਂ ਮਹਾਨ ਪੰਡਿਤ ਵਿੱਚ ਮੂਰਖ ਵੱਸਦਾ ਹੈ ਅਤੇ ਵੱਡੇ ਤੋਂ ਵੱਡੇ ਮੂਰਖ ਵਿੱਚ ਵੀ ਇੱਕ ਪੰਡਿਤ ਹੈ। ਹਰ ਬਹਾਦਰ ਸੂਰਮੇ ਵਿੱਚ ਇੱਕ ਕਾਇਰ ਸੁੱਤਾ ਹੈ ਅਤੇ ਹਰ ਕਾਇਰ ਵਿੱਚ ਸੂਰਮਾ। ਹਰ ਪਾਪੀ ਵਿੱਚ ਇੱਕ ਮਹਾਤਮਾ ਹੈ ਅਤੇ ਹਰ ਮਹਾਤਮਾ ਦੇ ਅੰਦਰ ਖਾਨੇ ਇੱਕ ਪਾਪੀ ਪੁੜਿਆ ਬੈਠਾ ਹੈ। ਉਹ ਆਚਰਣ ਜੋ ਧਰਮ ਸੰਪਰਦਾਇਆਂ ਦੇ ਅਣਬੋਲੇ ਸ਼ਬਦ ਸੁਣਦਾ ਹੈ ਸਾਡੇ ਵਿੱਚ ਕਿੱਥੇ? ਜੇਕਰ ਉਹ ਆਚਰਣ ਹੀ ਸਾਡੇ ਵਿੱਚ ਨਹੀਂ ਤਾਂ ਫਿਰ ਇਹ ਸੰਪਰਦਾਇ ਕਿਉਂ ਸਾਡੇ ਅੰਦਰਲੇ ਮਹਾਂਭਾਰਤਾਂ ਦੇ ਕੁਰੂਖੇਤਰ ਹੋਣ? ਕਿਉਂ ਨਾ ਅਪ੍ਰੇਮ, ਅਪਵਿੱਤਰਤਾ, ਹੱਤਿਆ ਅਤੇ ਅਤਿਆਚਾਰ ਇਹਨਾਂ ਸੰਪਰਦਾਇਆਂ ਦੇ ਨਾਂ ਹੇਠ ਸਾਨੂੰ ਕੌਣ? ਕੋਈ ਧਰਮ ਸੰਪਰਦਾ ਰਹਿਣੀ ਬਹਿਣੀ ਥੀ ਕੁੱਥੇ ਬੰਦਿਆਂ ਦਾ ਕਲਿਆਣ ਨਹੀਂ ਕਰ ਸਕਦੀ, ਅਤੇ ਰਹਿਣੀ ਬਹਿਣੀ ਦੇ ਪੂਰੇ ਬੰਦਿਆਂ ਲਈ ਸਭੀ ਧਾਰਮਿਕ ਸੰਪਰਦਾਵਾਂ ਕਲਿਆਣਕਾਰੀ ਹਨ। ਸੱਚਾ ਸਾਧੂ ਸਦਾ ਧਰਮ ਨੂੰ ਵਡਿਆਈ ਖੱਟ ਕੇ ਦਿੰਦਾ ਹੈ। ਧਰਮ ਟਿੱਕਾ ਲਾ ਲੈਣ ਨਾਲ ਕਦੇ ਕੋਈ ਵਡਿਆਈ ਵਾਲਾ ਨਹੀਂ ਬਣ ਸਕਿਆ। ਫਿਰ ਦੁਹਰਾ ਦੇਈਏ, ਕੋਈ ਧਰਮ ਸੰਪਰਦਾ ਰਹਿਣੀ ਬਹਿਣੀ ਥੀ ਕੁੱਥੇ ਬੰਦਿਆਂ ਦਾ ਕਲਿਆਣ ਨਹੀਂ ਕਰ ਸਕਦਾ, ਅਤੇ ਰਹਿਣੀ ਬਹਿਣੀ ਦੇ ਪੂਰੇ ਬੰਦਿਆਂ ਲਈ ਸਭੀ ਧਾਰਮਿਕ ਸੰਪਰਦਾਵਾਂ ਕਲਿਆਣਕਾਰੀ ਹਨ। ਸੱਚਾ ਸਾਧੂ ਸਦਾ ਧਰਮ ਨੂੰ ਵਡਿਆਈ ਖੱਟ ਕੇ ਦਿੰਦਾ ਹੈ। ਧਰਮ ਟਿੱਕਾ ਲਾ ਲੈਣ ਨਾਲ ਕਦੇ ਕੋਈ ਵਡਿਆਈ ਵਾਲਾ ਨਹੀਂ ਬਣ ਸਕਿਆ। ਆਚਰਣ ਦਾ ਵਿਕਾਸ ਹੀ ਜੀਵਨ ਦਾ ਸਭ ਤੋਂ ਵੱਡਾ ਉਪਦੇਸ਼ ਹੈ। ਆਚਰਣ ਦੇ ਵਿਕਾਸ ਲਈ ਕਈ ਪ੍ਰਕਾਰ ਦੀ ਸਮੱਗਰੀ ਜੋ ਸੰਸਾਰ ਵਿਚਲੇ ਸਰੀਰਕ, ਸੁਭਾਵਿਕ, ਮਾਨਸਿਕ ਅਤੇ ਅਧਿਆਤਮਿਕ ਜੀਵਨ ਵਿੱਚ ਵਰਤਮਾਨ ਹੈ, ਉਹਨਾਂ ਸਭਨਾਂ ਦਾ ਕੀ ਹਰ ਇੱਕ ਪੁਰਖ ਦੀ ਹਰ ਇੱਕ ਜਾਤੀ ਦੇ ਆਚਰਣ ਵਿਕਾਸ ਦੇ ਸੰਬੰਧ ਵਿੱਚ ਵਿਚਾਰ ਕਰਨਾ ਹੋਵੇਗਾ? ਆਚਰਣ ਦੇ ਵਿਕਾਸ ਲਈ ਜੋ ਵੀ ਹੀਲੇ ਹਨ, ਉਹਨਾਂ ਸਭਨਾਂ ਦੇ ਆਚਰਣ ਨੂੰ ਜਥੇਬੰਦ ਕਰਨ ਵਾਲੇ ਧਰਮ ਦਾ ਅੰਗ ਮੰਨਣਾ ਪਵੇਗਾ। ਭਾਵੇਂ ਕੋਈ ਕਿੰਨਾ ਹੀ ਵੱਡਾ ਮਹਾਤਮਾ ਕਿਉਂ ਨਾ ਹੋਵੇ, ਉਹ ਦ੍ਰਿੜਤਾ ਨਾਲ ਇਹ ਨਹੀਂ ਕਹਿ ਸਕਦਾ ਕਿ ਇੰਝ ਹੀ ਕਰੋ, ਹੋਰ ਕਿਵੇਂ ਨਹੀਂ। ਆਚਰਣ ਦੀ ਸਭਿਅਤਾ ਦੀ ਪ੍ਰਾਪਤੀ ਲਈ ਉਹ ਸਭ ਨੂੰ ਇੱਕੋ ਰਾਹ ਨਹੀਂ ਦੱਸ ਸਕਦਾ। ਆਚਰਣ ਵਾਲਾ ਮਹਾਤਮਾ ਆਪ ਵੀ ਕਿਸੇ ਹੋਰ ਦੀ ਦਸੀ ਰਾਹ ਥੀ ਨਹੀਂ ਆਇਆ, ਉਸਨੇ ਆਪਣੀ ਰਾਹ ਆਪ ਲੱਭੀ ਅਤੇ ਸਿਰਜੀ ਸੀ। ਇਸ ਲਈ ਉਸਦੇ ਸੱਜੇ ਰਾਹ 'ਤੇ ਚੱਲ ਕੇ ਅਸੀਂ ਵੀ ਆਪਣੇ ਆਚਰਣ ਨੂੰ ਆਦਰਸ਼ 'ਤੇ ਆਦਰਸ਼ ਦੇ ਸਾਂਚੇ ਵਿੱਚ ਨਹੀਂ ਢਾਲ ਸਕਦੇ। ਸਾਨੂੰ ਵੀ ਆਪਣਾ ਰਾਹ ਆਪਣੇ ਜੀਵਨ ਦੇ ਕਹੀ ਫਾਵੜੇ ਦੀ ਇੱਕ ਇੱਕ ਟੰਕਾਰ ਨਾਲ ਰਾਤ ਦਿਨ ਆਪ ਸਿਰਜਣਾ ਪਵੇਗਾ ਅਤੇ ਆਪ ਹੀ ਉਸ 'ਤੇ ਚੱਲਣਾ ਪਵੇਗਾ। ਫਿਰ ਦੁਹਰਾ ਦੇਈਏ, ਭਾਵੇਂ ਕੋਈ ਕਿੰਨਾ ਹੀ ਵੱਡਾ ਮਹਾਤਮਾ ਕਿਉਂ ਨਾ ਹੋਵੇ, ਉਹ ਦ੍ਰਿੜਤਾ ਨਾਲ ਇਹ ਨਹੀਂ ਕਹਿ ਸਕਦਾ ਕਿ ਇੰਝ ਹੀ ਕਰੋ, ਹੋਰ ਕਿਵੇਂ ਨਹੀਂ। ਆਚਰਣ ਦੀ ਸਭਿਅਤਾ ਦੀ ਪ੍ਰਾਪਤੀ ਲਈ ਉਹ ਸਭ ਨੂੰ ਇੱਕੋ ਰਾਹ ਨਹੀਂ ਦੱਸ ਸਕਦਾ। ਆਚਰਣ ਵਾਲਾ ਮਹਾਤਮਾ ਆਪ ਵੀ ਕਿਸੇ ਹੋਰ ਦੀ ਦਸੀ ਰਾਹ ਥੀ ਨਹੀਂ ਆਇਆ, ਉਸਨੇ ਆਪਣੀ ਰਾਹ ਆਪ ਲੱਭੀ ਸਿਰਜੀ ਸੀ। ਇਸ ਲਈ ਉਸਦੇ ਸਾਜੇ ਰਾਹ 'ਤੇ ਚੱਲ ਕੇ ਅਸੀਂ ਵੀ ਆਪਣੇ ਆਚਰਣ ਨੂੰ ਆਦਰਸ਼ ਦੇ ਸਾਂਚੇ ਵਿੱਚ ਨਹੀਂ ਢਾਲ ਸਕਦੇ। ਸਾਨੂੰ ਵੀ ਆਪਣਾ ਰਾਹ ਆਪਣੇ ਜੀਵਨ ਦੇ ਕਹੀ ਫਾਵੜੇ ਦੀ ਇੱਕ ਇੱਕ ਟੰਕਾਰ ਨਾਲ ਰਾਤ ਦਿਨ ਆਪ ਸਿਰਜਣਾ ਪਵੇਗਾ ਅਤੇ ਆਪ ਹੀ ਉਸ 'ਤੇ ਚੱਲਣਾ ਵੀ ਪਵੇਗਾ। ਹਰ ਕਿਸੇ ਨੂੰ ਆਪਣੇ ਆਪਣੇ ਥਾਂ 'ਤੇ ਸਮੇਂ ਅਨੁਸਾਰ ਆਪਣੇ ਰੱਬ ਦੀ ਪ੍ਰਾਪਤੀ ਲਈ ਆਪਣੀ ਬੇੜੀ ਆਪ ਖੇਣੀ ਪਵੇਗੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।